उस प्यास विच किन्ना कु आनंद है, किन्ना कु सुख है, ते जिदे अंदर प्यास है उदा अंदर सच जानो कभी अकदा नहीं थकदा है। भाई साहब भाई गुरदास जी ने एक बहुत प्यारा वचन कहा है, कहन लगे लोकी कमरे कहिंदे ने जेड़े इश्क विच रहते, कहणगे वार वार इको गल क्यों? भाई साहब कहिंदे ने मच्छी पानी विच रहिंदी है, कदी कोई ए बंदा कहे मच्छी, कई पुश्तां तो कई सदियां तो जिस दिन रब ने तेनू सिरजिया ते पानी बनाया तू पानी विच रहिंदी है, कदी तेरा चित कदी तेरा मन कदी तेरा अंदर इस पानी तो उकताया नहीं, कदी तेरा चित नहीं किया मैं पानी नूं छड के बाहर किसी बाग की सैर करा किसी पहाड़ के शिखर ते जावा। कह लगे मच्छी सदियां तो पानी विच रहिंदी है, सारी जिंदगी पानी विच है, पर पानी विच रह के भी उहदा पानी नाल कदी प्यार नहीं घटिया। कमल का फुल खिड़दा है भवरे आके बहिंदे ने, कमल का फुल पंखड़ियां समेटदा है भवरे खत्म हो जांदे ने, पर कदी भी भवरिया ने यह नहीं कहा कि अज तो बाद कमल ते फुल कुल नहीं जाना, वह अज तक अके ही नहीं, भावे फुल ने उन्होंने मौत की झोली विच पाया वह ता भी फुल तो कुर्बान पे होंगे। पंछी आकाश विच रोज उठता है, कदी किसी पंछी ने नहीं कहा अज मैं आकाश विच नहीं उठना, कई साल हो गए उठदिया आकाश विच उठते कोई पंछी तृप्त नहीं, पानी विच पई कोई मच्छी तृप्त नहीं, ओदी प्यास होर वध रही है। प्यारियो हरन कंडे खेड़े की आवाज सुन के कुर्बान हो जाता है पर तृप्ति नहीं, जिस गुरमुख दे अंदर रब नूं मिलन दा इश्क ते ओदे दीदार दी तांग विच बैठा है, शरीर ता ढल जाएगा पर ओदे अंदर वाला नेह कदी भी पुराना नहीं होगा। भाई साहब भाई गुरदास जी ने बचन कहे ने, कह लगे सलल निवास जैसे मीन की ना घटै रुच, दीपक प्रकाश घटै प्रीत ना पतंग की, कदे पतंगे सड़दे हुए कहिंदे ने कि अज तो बाद असी लाइट कोल नहीं जाना दीवे कोल नहीं जाना, कह लगे सरल निवास जैसे मीन की ना घटै रुच, दीपक प्रकाश घटै प्रीत ना पतंग की, कुसम सबास जैसे तृप्त ना मधु को उड़त आस ना घटै ना बेहंग की। आखिर ते वचन कह लगे घटा कन कोर मोर चात्र हृदय उलास, नाद बात सुन रत घटै ना कोरंग की, तैसे प्रह प्रेम रस रसक रसाल संत घटत ना तृष्णा परबल अंग अंग की, उन्हां दे अंग अंग विच प्यारे नूं मिलदी तड़ पैदा हो जांदी है। बजुर्ग माई एक अरदास करके बह गई, धन गुरु हरगोबिंद साहिब जो गुरमुख साखी सुना रहे सन, यह भी उसे इलाके की घटना है। धन गुरु हरगोबिंद साहिब इस बुढ़ी की आवाज का लोका मजाक उड़ाया है, तुसी कृपा करके अपने दर्शना की धड़क बख्श दो। गुरमुखो समा लंघिया है, मेरे कृपालु दाता छठम पीर भारी गुरु परोपकारी गुरु ते प्रेमियां नूं सीने नाल लाण वाले सच्चे पातशाह अमृतसर की धरती तो कश्मीर की धरती नूं चल पए। जदों कश्मीर विच यह खबर पहुंची है कि धन गुरु हरगोबिंद साहिब कृपालु इस धरती ते रहमतां वरसाण आए ने, ते किसी ने जाके यह भी दस दिता भाई सेवा राम सुनिया है गुरु हरगोबिंद साहिब कश्मीर की धरती ते अपने मुबारक चरण पाण आ रहे। भाई सेवा राम ने जाके माई नूं दस्या, मां कि जिस सच्चे पातशाह लई तू रोज अरदासां करनी है अज मेरी पीरी दा दाता बेपरवाह गुरु इस कश्मीर की धरती ते अपने मुबारक चरण पाण आया है। धन गुरु हरगोबिंद साहिब बिना किसी तो पुछंदे उस माई दे घर आप चल के गए। प्यारियो अंदर दा इश्क होवे सही, अंदर दा प्यार होवे सही, ते प्यारा क्यों नहीं आके रहमता वरसाएगा? क्योंकि जदो अंदर अपनी दुविधा विच होवे, पता नहीं आउणा है के नहीं आउणा, पता नहीं मेर होवेगी के नहीं होवेगी, नहीं सच जाणियो दुविधा ते भरम विच पए होए हिरदे कदी वी जगिया सूनी बन सकदे। जिहड़ा इक पासे लग जाए कि उन्हें आना ही आना है, जिस नूं कल तक लोग मजाक करदे सन नाम सी माई भाग भरी, अज ओदे भाग जा गए। धन गुरु हरगोबिंद साहिब ओदे घर भी जा पहुंचे, आवाज दित्ती मां शब्द सुनिया बजुर्ग माई बाहर आई, धन गुरु हरगोबिंद साहिब दे दर्शन कीते, ਸਿੱਖ ਸੰਗਤ ਮਾਤਾ ਦੇ ਘਰ ਆ ਪਹੁੰਚੀ। ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਮੇਰਾ ਦੇ ਦਾਦੇ ਉਹਨਾਂ ਲਈ ਸੋਹਣਾ ਆਸਨ ਬਣਾ ਕੇ ਜਦੋਂ ਬਿਰਾਜਮਾਨ ਹਜ਼ੂਰ ਹੋਏ ਨੇ ਤੇ ਆਵਾਜ਼ ਦਿੱਤੀ, ਮਾਂ ਦਾ ਅਸਲ ਵਿੱਚ ਗਲਾ ਰੁਕ ਚੁੱਕਾ ਸੀ। ਸੱਚ ਜਾਣੋ ਪਿਆਰ ਕਰਨ ਵਾਲੇ ਦੀਆਂ ਅੱਖਾਂ ਹੀ ਬੋਲਦੀਆਂ ਨੇ, ਉਹਦੇ ਗਲੇ ਦਾ ਬੋਲ ਖਤਮ ਹੋ ਜਾਂਦਾ ਹੈ। ਅੱਖਾਂ ਵਿੱਚੋਂ ਛਮ ਛਮ ਕਰਕੇ ਨੀਰ ਵਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਮਾਂ ਤੁਸੀਂ ਯਾਦ ਕੀਤਾ, ਅਸੀਂ ਆ ਪਹੁੰਚੇ, ਲਿਆ ਆਪਣੇ ਹੱਥਾਂ ਨਾਲ ਬਣਾਇਆ ਹੋਇਆ ਕੱਪੜਾ ਚੋਲਾ, ਅੱਜ ਮੈਂ ਤੇਰਾ ਚੋਲਾ ਪਾਉਣ ਵਾਸਤੇ ਤੇਰੇ ਘਰ ਵਿੱਚ ਆਇਆ, ਅੱਜ ਮੈਂ ਚੋਲਾ ਬਸਤਰ ਪਾਉਣ ਲਈ ਤੇਰੇ ਕੋਲ ਆਇਆ ਵਾਂ। ਬਜ਼ੁਰਗ ਮਾਈ ਨੇ ਕੰਬਦੇ ਹੋਏ ਹੱਥਾਂ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣੇ ਵੱਲੋਂ ਚੋਲਾ ਸਮਰਪਿਤ ਕੀਤਾ। ਕਿਰਪਾਲੂ ਦਾਤਾ ਜੀ ਨੇ ਉਸ ਚੋਲੇ ਨੂੰ ਆਪਣੇ ਤਨ ਤੇ ਪਾਇਆ ਤੇ ਸਿੱਖ ਤਵਾਰੀ ਕਹਿੰਦੀ ਹੈ ਕਿ ਮਾਤਾ ਭਾਗ ਭਰੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ, ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਮੇਰੇ ਜੀਣ ਦੀ ਅੱਜ ਇੱਛਾ ਖਤਮ ਹੋ ਗਈ ਹੈ, ਹੁਣ ਜੀਣ ਦਾ ਕੋਈ ਅਰਥ ਨਹੀਂ। ਜਿਸ ਚੀਜ਼ ਨੂੰ ਮੈਂ, ਜਿਸ ਰਹਿਮਤ ਨੂੰ ਮੈਂ ਭਾਲਦੀ ਤਾਂ ਤੁਸੀਂ ਮਿਹਨਤ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਹੀ ਮਾਤਾ ਭਾਗ ਭਰੀ ਨੇ ਆਪਣੇ ਚੋਲੇ ਨੂੰ ਤਿਆਗ ਦਿੱਤਾ ਸੀ, ਆਪਣੇ ਸਰੀਰ ਨੂੰ ਤਿਆਗ ਕੇ ਚਲੀ ਗਈ। ਤੇ ਸਿੱਖ ਇਤਿਹਾਸ, ਗੁਰੂ ਇਤਿਹਾਸ ਇਹ ਕਹਿੰਦਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਨੇ ਆਪ ਆਪਣੇ ਹੱਥਾਂ ਨਾਲ ਉਸ ਮਾਂ ਦੀ ਚਿਖਾ ਚਿਣੀ। ਪ੍ਰੋਫੈਸਰ ਸਾਹਿਬ ਸਿੰਘ ਤਾਂ ਲਿਖਦੇ ਨੇ ਬਵਾਲੀਆਂ ਕਹਾਣੀਆਂ ਵਿੱਚ ਕਿ ਮਾਂ ਨੇ ਜਦੋਂ ਉਹਦੀ ਚਿਖਾ ਚੁਣੀ ਗਈ ਮਾਤਾ ਦੀ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਦੀ ਚਿਖਾ ਨੂੰ ਆਪਣੇ ਹੱਥੀ ਅਗਨ ਦਿਖਾਈ ਸੀ। ਹੁਣ ਇੱਕ ਬਜ਼ੁਰਗ ਮਾਂ ਜੇ ਤਾਂ ਲੈ ਕੇ ਬੈਠੀ ਹੈ ਸਿੱਖਾਂ, ਗੁਰੂ ਤਾਂ ਜੁਗੋ ਜੁਗ ਅਟਲ ਹੈ, ਗੁਰੂ ਹਰਗੋਬਿੰਦ ਸਾਹਿਬ ਤਾਂ ਅੱਜ ਵੀ ਹੈ, ਬਸ ਸੱਚ ਜਾਣੀ ਮਾਈ ਭਾਗ ਭਰੀ ਵਰਗੇ ਸ਼ਰਧਾ ਤੇ ਹਕੀਕਤ ਨਜ਼ਰ ਨਹੀਂ ਆਉਂਦੀ। ਭਾਵਨਾ ਬਿਨਾ ਬਾਬਾ ਫਰੀਦ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਜਿਹੜੇ ਪਿਆਰੇ ਦੇ ਇਸ਼ਕ ਵਿੱਚ ਰੱਤੇ ਨੇ ਉਹਦੇ ਦੀਦਾਰ ਦੀ ਤਾਂਘ ਲੈ ਕੇ ਬੈਠੇ ਨੇ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਪਿਆਰੇ ਉਹ ਮੁਬਾਰਕ ਨੇ ਪਰ ਅਗਲੀ ਤੋਂ ਵੀ ਚੇਤੇ ਰੱਖਿਓ, ਬਿਸਰਿਆ ਜਿਨ੍ਹਾਂ ਨਾਮ ਤੇ ਭੂਵੇਂ ਪਾਰਥੀ, ਜਿਨ੍ਹਾਂ ਨੂੰ ਰੱਬ ਭੋਜੈ। ਕਹਿਣ ਲੱਗੇ ਉਹ ਬੰਦੇ ਜ਼ਮੀਨ ਉੱਤੇ ਬੋਝ ਨੇ, ਉਹ ਧਰਤੀ ਦੇ ਉੱਤੇ ਭਾਰ ਨਹੀਂ। ਤੇ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਧਰਤੀ ਨੇ ਇੱਕ ਦਿਨ ਪਰਮਾਤਮਾ ਦੇ ਚਰਨਾਂ ਵਿੱਚ ਫਰਿਆਦ ਕੀਤੀ ਸੀ, ਭਾਰ ਕਿੰਨਾ ਦਾ ਹੈ। ਕਹਿਣ ਲੱਗੀ ਹੇ ਪ੍ਰਭੂ ਮੇਰੇ ਭਾਰ ਨੂੰ ਖਰੋ, ਮੇਰੇ ਭਾਰ ਨੂੰ ਮੇਰੇ ਤੋਂ ਦੂਰ ਕਰੋ। ਭਾਈ ਸਾਹਿਬ ਦੇ ਖਿਆਲ ਨੇ ਤੇ ਪਰਮਾਤਮਾ ਨੇ, ਰੱਬ ਨੇ ਪੁੱਛਿਆ ਕਿ ਤੇਰੇ ਉੱਤੇ ਭਾਰ ਕਿਸ ਦਾ, ਕੀ ਆਹ ਜਿਹੜੇ ਉੱਚੇ ਉੱਚੇ ਪਹਾੜ ਨੇ, ਕੀ ਇਹਨਾਂ ਦਾ ਪਹਾੜ ਹੈ, ਪਹਾੜਾਂ ਦਾ ਭਾਰ ਹੈ ਤੈਨੂੰ? ਕੀ ਉੱਚੇ ਉੱਚੇ ਜਿਹੜੇ ਲੋਕਾਂ ਨੇ ਘਰ ਬਣਾਏ ਨੇ, ਉੱਚੀਆਂ ਉੱਚੀਆਂ ਬਿਲਡਿੰਗਸ ਨੇ, ਕੀ ਇਹਨਾਂ ਦਾ ਭਾਰ ਹੈ ਤੈਨੂੰ? ਕਹਿਣ ਲੱਗੀ ਪਹਾੜਾਂ ਦਾ, ਪਰਬਤਾਂ ਦਾ, ਘਰਾਂ ਦਾ ਮੈਨੂੰ ਭਾਰ ਨਹੀਂ। ਕਹਿਣ ਲੱਗੇ ਫਿਰ ਕੀ ਤੈਨੂੰ ਭਾਰ ਹੈ ਇਸ ਸਮੁੰਦਰ ਦਾ, ਨਦੀਆਂ ਨਾਲਿਆਂ ਦਾ ਜਿਹੜੇ ਤੇਰੀ ਹਿੱਕ ਤੇ ਵਗਦੇ ਨੇ? ਕਹਿਣ ਲੱਗੀ ਮੈਨੂੰ ਪਾਣੀ ਦੇ ਸੋਮਿਆਂ ਦਾ ਭਾਰ ਕੋਈ ਨਹੀਂ। ਕਹਿਣ ਲੱਗੇ ਤੈਨੂੰ ਭਾਰ ਹੈ ਇਹਨਾਂ ਪਸ਼ੂਆਂ ਦਾ, ਪੰਛੀਆਂ ਦਾ, ਮਨੁੱਖਾਂ ਦਾ, ਜੀਵਾਂ ਦਾ, ਜੰਤਾਂ ਦਾ, ਕੀੜਿਆਂ ਮਕੌੜਿਆਂ ਦਾ? ਕਹਿਣ ਲੱਗੀ ਮੈਨੂੰ ਇਹਨਾਂ ਦਾ ਵੀ ਭਾਰ ਨਹੀਂ। ਕਹਿਣ ਲੱਗੇ ਫਿਰ ਤੈਨੂੰ ਭਾਰ ਹੈ ਇਹਨਾਂ ਲੱਦੇ ਹੋਏ ਫਲਾਂ ਨਾਲ, ਰੁੱਖਾਂ ਦਾ, ਜਿਹੜੇ ਬਾਗ ਨੇ, ਰੁੱਖ ਨੇ, ਇਹਨਾਂ ਦਾ ਭਾਰ? ਕਹਿਣ ਲੱਗੀ ਇਹਨਾਂ ਦਾ ਭਾਰ ਨਹੀਂ। ਫਿਰ ਰੱਬ ਦੀ ਪੁੱਛਦੇ ਨੇ ਭਾਰ ਕਿਦਾਂ? ਕਹਿਣ ਲੱਗੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹਾਂਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਹਰ ਦਿਸੰਦੇ, ਨਾ ਤਿਸ ਭਾਰੇ ਸਾਇਰਾ ਨਦ ਬਾਹਾਂ ਵਹਾਂਦੇ, ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਆ ਗਣਤ ਫਿਰੰਦੇ। ਪੁੱਛਿਆ ਤੈਨੂੰ ਭਾਰ ਕਾਹਦਾ? ਕਹਿਣ ਲੱਗੀ ਸੱਚ ਜਾਣੀ ਮੇਰੀ ਖਿੱਕ ਤੇ ਜਦੋਂ ਤੇਰੇ ਨਾਮ ਨੂੰ ਭੁੱਲਣ ਵਾਲਾ ਪੈਰ ਰੱਖਦਾ ਹੈ, ਜਿਹੜਾ ਤੇਰੇ ਨਾਮ ਤੋਂ ਮਨੁੱਕਰ ਹੋ ਗਿਆ, ਉਸ ਅਕਿਰਤ ਕਣ ਦਾ ਹੀ ਮੇਰੇ ਉੱਤੇ ਭਾਰ ਹੈ। ਸੱਚ ਜਾਣੋ ਧਰਤੀ ਤੇ ਬੋਝ ਨੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਹਰ ਦਿਸੰਦੇ, ਨਾ ਤਿਸ ਭਾਰੇ ਸਾਇਰਾ ਨਦ ਬਾਹਰ ਵਹਾਂਦੇ, ਨਾ ਤਿਸ ਭਾਰੇ ਜੀ ਜੰਤ ਆਗੰਡ ਫਿਰੰਦੇ, ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫਲੰਦੇ ਭਾਰੇ ਭੂਈ ਅਕਿਰਤ ਕਣ ਮੰਦੀ ਖੂਨ ਮੰਦੇ ਵਿਸਰਿਆ ਜਿਨ ਨਾਮ ਤੇ ਭੂਵੇ ਭਾਰ ਥੀਏ ਤੇ ਜਿਨ੍ਹਾਂ ਨੂੰ ਰੱਬ ਭੁੱਲ ਜਾਏ ਹੁਣ ਸਾਡੇ ਨਜ਼ਰੀਆ ਤੇ ਇਹੀ ਹੈ ਨਾ ਗੁਰਮੁਖੋ ਗੁਰੂ ਦੀ ਅੱਖ ਤੇ ਦੁਨੀਆਦਾਰ ਦੀ ਅੱਖ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਅਸੀਂ ਚੁੱਕ ਜਾਂਦੇ ਹਾਂ ਜਿਹਦੇ ਕੋਲ ਚਾਰ ਟਕੇ ਹੋਣ ਅਸੀਂ ਖੁਸ਼ਾਮਦ ਕਰਨੇ ਹਾਂ ਜਿਹਦੇ ਕੋਲ ਪਦਵੀ ਹੋਵੇ ਪਰ ਮੇਰੇ ਗੁਰੂ ਜੀ ਨੂੰ ਪੁੱਛ ਕੇ ਦੇਖੋ ਕਹਿਣ ਲੱਗੇ ਜਿਸ ਬੰਦੇ ਨੇ ਰੱਬ ਨੂੰ ਭੁਲਾ ਦਿੱਤਾ ਸੱਚ ਜਾਣੋ ਉਹ ਸਵਰਗ ਲੋਕ ਵਿੱਚ ਵੀ ਆਪਣੇ ਘਰ ਬਣਾ ਲੈ ਉਹਨੂੰ ਨਰਕ ਦੀ ਅੱਗ ਤੋਂ ਕੋਈ ਨਹੀਂ ਬਚਾ ਸਕਦਾ ਉਹ ਸਵਰਗ ਲੋਕੀ ਬੰਦਾ ਵੀ ਧਰਤੀ ਤੇ ਪਾ ਅਸੀਂ ਬਚਨ ਪੜ੍ਹਦੇ ਹਾਂ ਬਸੰਤ ਸਵਰਗ ਲੋਕ ਹੈ ਜਿੱਤ ਤੇ ਪ੍ਰਿਥਵੀ ਨਵ ਖੰਡਣਾ ਲੋਕ ਕਹਿਣਗੇ ਬੱਲੇ ਬੱਲੇ ਦੇ ਵਰਗਾ ਬੰਦਾ ਹੀ ਕੋਈ ਨੀ ਮੇਰੇ ਗੁਰੂ ਸਾਹਿਬ ਕਹਿੰਦੇ ਬੰਦਾ ਕਾਹਦਾ ਧਰਤੀ ਤੇ ਬੋਝ ਬਣਿਆ ਹੋਇਆ ਬਸੰਤ ਸਵਰਗ ਲੋਕ ਹੈ ਜਿੱਤੇ ਪ੍ਰਿਥਵੀ ਨਵ ਖੰਡਣਾ ਬਿਸਰੰਤ ਹਰ ਗੋਪਾਲ ਹੈ ਬਿਸਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕੌਧਰ ਕੋਟ ਤਮਾਸ਼ਿਆਂ ਚਿੱਤ ਨਾ ਆਵਸ ਨਾ ਉਹ ਬੰਦਾ ਕਹਦਾ ਕਹਿਣ ਲੱਗੇ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ ਬਿਰ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਰ ਬਿਨਾ ਜਿਉਂ ਖੇਤੀਆ ਜੇ ਰੱਬ ਭੁੱਲ ਗਿਆ ਸਾਹਿਬ ਕਹਿੰਦੇ ਹਰ ਬਿਸਰਤ ਸਦਾ ਖੁਆਰੀ ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਉਹ ਤੁਹਾਰੀ ਉਹ ਬੰਦਾ ਭਾਰ ਕੀ ਹੋ ਜੇ ਕਹਿਣ ਲੱਗੇ ਜਿਹੋ ਜੀ ਸੱਪ ਦੀ ਉਮਰ ਉਹੋ ਜੀ ਉਹਦੀ ਉਮਰ ਸੱਪ ਧਰਤੀ ਤੇ ਰਹਿੰਦਾ ਤੇ ਜ਼ਹਿਰ ਘੋਲਦਾ ਹੈ ਰੱਬ ਤੋਂ ਵਿਛੜਿਆ ਹੋਇਆ ਰਹਿੰਦਾ ਤੇ ਉਹ ਵਿਕਾਰਾਂ ਦੀ ਜ਼ਹਿਰ ਹੀ ਦਿਨ ਰਾਤ ਖਾਈ ਜਾ ਰਿਹਾ ਕਹਿਣ ਲੱਗੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਬਿਸਰਿਆ ਜਿਨ ਨਾਮ ਤੇ ਭੂਵੇਂ ਭਾਰ ਥੀਏ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਕੋ ਹਾਰੀ ਰੱਬ ਜਿਨ੍ਹਾਂ ਨੂੰ ਭੁੱਲ ਗਿਆ ਉਹ ਧਰਤੀ ਦੇ ਉੱਪਰ ਬੋਝ ਨੇ ਹੁਣ ਬਾਬਾ ਜੀ ਪਹਿਲੇ ਵਚਨ ਕਰਦੇ ਨੇ ਕਹਿਣ ਲੱਗੇ ਦਿਲੋਂ ਮੁਹੱਬਤ ਜਿਨ ਜਿਹੜੇ ਰੱਬ ਨੂੰ ਦਿਲੋਂ ਇਸ਼ ਕਰਦੇ ਸਹੀ ਸੱਚਿਆ ਅਸਲ ਵਿੱਚ ਉਹ ਸੱਚੇ ਨੇ ਕਈ ਵਾਰੀ ਹੁੰਦਾ ਕੀ ਹੈ ਪ੍ਰੀਤ ਦੇ ਸ਼ਬਦ ਵਰਤੇ ਜਾਂਦੇ ਨੇ ਪਰ ਅੰਦਰ ਪ੍ਰੀਤ ਨਹੀਂ ਮੇਰਾ ਰੱਬ ਮਿਹਰ ਕਰੇ ਕਿ ਜੋ ਕੁਝ ਅਸੀਂ ਬਾਹਰੋਂ ਕਹਿੰਦੇ ਹਾਂ ਉਹ ਅੰਦਰੋਂ ਹੋ ਜਾਈਏ ਗੁਰਮੁਖੋ ਗੁਰੂ ਅਮਰਦਾਸ ਦੇ ਦੋ ਬਚਨ ਤੁਸੀਂ ਪੜ੍ਹਦੇ ਹੋ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੋਵੇ ਹਾਰਿਆ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜੋਏ ਵਿੱਚ ਹਾਰ ਦਿੱਤਾ ਜਿਹੜੇ ਬਾਹਰੋਂ ਕੁਛ ਤੇ ਅੰਦਰੋਂ ਕੁਛ ਨੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਔਰੰਗਜ਼ੇਬ ਨੂੰ ਕਹੇ ਸਨ ਕਹਿਣ ਲੱਗੇ ਹਕੀਕਤ ਵਿੱਚ ਮਰਦ ਕੇਵਲ ਹੋਵੇ ਜੋ ਪੇਟ ਵਿੱਚ ਹੋਵੇ ਉਹ ਮੂੰਹ ਤੋਂ ਕਹਿ ਜੋ ਮੂੰਹ ਵਿੱਚ ਹੋਵੇ ਉਹ ਆਪਣੇ ਅੰਦਰ ਰੱਖੇ ਜਿਹੜਾ ਮੂੰਹ ਤੋਂ ਕੁਛ ਤੇ ਅੰਦਰੋਂ ਕੁਛ ਹੈ ਹਕੀਕਤ ਵਿੱਚ ਉਹ ਮਰਦ ਖਾਣ ਦਾ ਵੀ ਹੱਕਦਾਰ ਸਾਹਿਬ ਨੇ ਕਿਹਾ ਹਮੂ ਮਰਦ ਬਾਏ ਦੇ ਸ਼ਬਦ ਸੁਖਨਵਰ ਮਰਦ ਉਹ ਜਿਹੜਾ ਸੁਖਨ ਕਾ ਪੱਕਾ ਮਰਦ ਉਹ ਜਿਹੜਾ ਕੌਲ ਕਾ ਪੱਕਾ ਤੇ ਮੇਰੇ ਗੁਰੂ ਨੇ ਕਿਹਾ ਕਿ ਜੋ ਮੂੰਹ ਤੋਂ ਕਹਿਣਾ ਉਹ ਅੰਦਰੋਂ ਬਣ ਰੱਬ ਨੂੰ ਇਸ਼ਕ ਦੀਆਂ ਗੱਲਾਂ ਕਰਨ ਦੀ ਗੱਲ ਕਰਨਾ ਪਰ ਖਿਮਾ ਕਰਿਓ ਸਾਡੀ ਅਵਸਥਾ ਤਾਂ ਬਣ ਗਈ ਹੈ ਗਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੋ ਕਸੂਦਾਂ ਕਾਲੀਆਂ ਬਾਹਰ ਚਿੱਟਵੀਆਂ ਰਿਸਾਂ ਕਰੇ ਤਿਨਾਹੜੀਆਂ ਜੋ ਸੇਵੈ ਦਰ ਖੜੀਆਂ ਨਾਲ ਖਸਮੈ ਰੱਤੀਆਂ ਮਾਣੇ ਸੁਖ ਰਲੀਆਂ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਹਮੂ ਮਰਦ ਬਾਹਰ ਦੀ ਸ਼ਬਦ ਸੁਖ ਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ ਜਿਹੜਾ ਮੂੰਹ ਵਿੱਚ ਕੁਝ ਰੱਖੇ ਤੇ ਪੇਟ ਵਿੱਚ ਕੁਝ ਰੱਖੇ ਸੱਚ ਜਾਣੀ ਔਰੰਗਜ਼ੇਬ ਤੂੰ ਆਪਣੇ ਆਪ ਨੂੰ ਤਖਤ ਦਾ ਮਾਲਕ ਕਹਿੰਦੇ ਦਾਨਿਆਂ ਦੀ ਨਜ਼ਰ ਵਿੱਚ ਤਾਂ ਤੈਨੂੰ ਮਰਦ ਖਾਣ ਦਾ ਵੀ ਹੱਕ ਨਹੀਂ ਤੇਰੇ ਪੇਟ ਵਿੱਚ ਕੁਛ ਮੂੰਹ ਵਿੱਚ ਕੁਝ ਕਹਿ ਰਿਹਾ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਅਸਲੀ ਰੱਬ ਦੇ ਆਸ਼ਕੋ ਨੇ ਦਿਲੋਂ ਮੁਹੱਬਤ ਜਿਨ ਜਿਹੜੇ ਦਿਲੋਂ ਪਿਆਰ ਕਰਦੇ ਦਿਲੋਂ ਮੁਹੱਬਤ ਕਰਨ ਵਾਲੇ ਕਹਿੰਦੇ ਨੇ ਕਿ ਸਾਚੀ ਪ੍ਰੀਤ ਦਿਲੋਂ ਮੁਹੱਬਤ ਜਿਨ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਤੋਰੀ ਸੱਚੀ ਪ੍ਰੀਤ ਵਾਲੇ ਤਾਂ ਬਹਾਨਾ ਨਹੀਂ ਬਣਾਉਂਦੇ ਉਹ ਕਹਿੰਦੇ ਨੇ ਜੋ ਤੁਮ ਗਿਰਵਰ ਤੋ ਹਮ ਮੋਰਾ ਤੂੰ ਪਹਾੜ ਬਣ ਮੈਂ ਮੋਰ ਬਣ ਕੇ ਤੇਰੇ ਤੇ ਪਹਿਲਾ ਪਾਂਗਾ ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ ਤੁਸੀਂ ਚੰਦਰਮਾ ਬਣੋ, ਮੈਂ ਚੋਰ ਬਣ ਕੇ ਸਾਰੀ ਰਾਤ ਤੇਰੇ ਦੀਦਾਰ ਪਾਵਾਂਗਾ, ਇਹ ਦਿਲੋਂ ਮੁਹੱਬਤ ਜਿਦ। ਜੋ ਤੁਮ ਚੰਦ ਤੋਂ ਹਮ ਪਏ ਹੈ ਚਕੋਰਾ, ਜੋ ਤੁਮ ਗਿਰਵਰ ਤੋਂ ਹਮ ਮੋਰਾ, ਜੋ ਤੁਮ ਚੰਦ ਤੋਂ ਪਏ ਹੈ ਚਕੋਰਾ, ਜੋ ਤੁਮ ਦੀਵਰਾ ਤੋਂ ਹਮ ਬਾਤੀ, ਜੋ ਤੁਮ ਤੀਰਥ ਤੋਂ ਹਮ ਜਾਤੀ, ਜੇ ਸੱਚ ਜਾਣੀ ਤੂੰ ਦੀਵਾ ਬਣੇ, ਮੈਂ ਪਤੰਗਾ ਬਣ ਕੇ ਆਵਾਂ ਤੂੰ ਯਾਤਰੀ ਬਣੀ, ਤੂੰ ਤੀਰਥ ਬਣੇ ਮੈਂ ਤੇਰੇ ਕੋਲ ਯਾਤਰੀ ਬਣ ਕੇ ਆਵਾਂ। ਸਿਆਣੇ ਲੋਕ ਇਹ ਗੱਲ ਕਹਿੰਦੇ ਸਨ। ਕਈ ਵਾਰੀ ਮੱਛਰ ਵੀ ਪਤੰਗੇ ਦੀ ਰੀਤ ਕਰਨ ਲੱਗ ਪੈਂਦਾ ਹੈ। ਇਸ਼ਕ ਕਰਨ ਵਾਲੇ ਰੱਬ ਨੂੰ ਪਿਆਰ ਕਰਨ ਵਾਲਿਆਂ ਦੀਆਂ ਰੀਸਾਂ ਲੋਕ ਕਰਦੇ ਨੇ, ਪਰ ਪਿਆਰ ਕਿਸੇ ਟਾਵੇਂ ਟਾਵੇਂ ਵਿੱਚ ਹੈ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ, ਮੈਂ ਸੰਖੇਪ ਵਿੱਚ ਕਹਿ ਜਾਵਾਂ ਕਿ ਸਰੋਵਰ ਦਾ ਝੀਲ ਦਾ ਕਿਨਾਰਾ ਹੈ, ਦੋ ਚਿੱਟੇ ਰੰਗ ਦੇ ਪੰਛੀ ਉਸ ਕਿਨਾਰੇ ਤੇ ਬੈਠੇ ਨੇ, ਇੱਕ ਨੂੰ ਲੋਕ ਹੰਸ ਕਹਿੰਦੇ ਨੇ ਤੇ ਦੂਜੇ ਨੂੰ ਲੋਕ ਬਗਲਾ ਕਹਿੰਦੇ। ਅਰਜ਼ ਕਰ ਰਿਹਾ ਜਿਹੜਾ ਮੂੰਹ ਤੋਂ ਕੁਛ ਤੇ ਅੰਦਰੋਂ ਕੁਛ ਅਸਲ ਵਿੱਚ ਉਹ ਕੱਚਾ ਹੈ, ਕੇਵਲ ਰੱਬ ਦੀ ਨਜ਼ਰ ਵਿੱਚ ਨਹੀਂ, ਮੈਂ ਕਹਿੰਦਾ ਸੰਸਾਰ ਵਿੱਚ ਜੀਣ ਲਈ ਵੀ ਜਿਹੜਾ ਢਿੱਡ ਵਿੱਚ ਕੁਝ ਰੱਖੇ ਤੇ ਮੂੰਹ ਵਿੱਚ ਕੁਝ ਕਹਿ, ਸੱਚ ਜਾਣੋ ਉਸ ਬੰਦੇ ਦਾ ਕੋਈ ਵਿਸ਼ਵਾਸ ਕਰਦੇ। ਹਾਂ, ਜਿਹੜਾ ਉਹਦੇ ਤੇ ਵਿਸ਼ਵਾਸ ਕਰਦਾ ਇੱਕ ਦਿਨ ਕੇਵਲ ਪਛੋਤਾਵਾ ਹੀ ਉਹ ਕਰਦਾ ਰਹਿੰਦਾ ਹੈ। ਦੋਨੋਂ ਕਿਨਾਰੇ ਤੇ ਖਲੋਤੇ ਨੇ, ਹੰਸ ਪਾਣੀ ਵਿੱਚ ਪਰ ਲੱਗਾ ਤੇ ਬਗਲੇ ਨੇ ਯੱਕ ਲੱਖ ਕਿਹਾ, ਕਹਿਣ ਲੱਗਾ ਲੋਕ ਪਤਾ ਨੀ ਹੰਸ ਪਿੱਛੇ ਕਿਉਂ ਸ਼ੈਦਾਈ। ਕਹਿੰਦਾ ਹੰਸ ਐਵੇਂ ਕਵੀ ਲੋਕ, ਭਗਤ ਲੋਕ, ਸੰਤ ਲੋਕ ਤੇਰੀ ਉਪਮਾ ਕਰਦੇ ਨੇ, ਆ ਝਾਤੀ ਮਾਰ ਪਾਣੀ ਦੇ ਵਿੱਚ ਆਪਣੇ ਪ੍ਰਤੀਬਿੰਬ ਤੇ ਮੇਰੇ ਪਰਛਾਵੇਂ ਵੱਲ, ਤੇਰੇ ਤੇ ਮੇਰੇ ਸਰੀਰ ਵਿੱਚ ਕੀ ਫਰਕ ਹੈ, ਤੇਰੀਆਂ ਵੀ ਲੱਤਾਂ ਲਬੇਰੀਆਂ ਨੇ। ਤੇ ਬਗਲਾ ਕਹਿੰਦਾ ਮੇਰੀਆਂ ਲੱਤਾਂ ਵੀ ਲੰਬੇਰੀਆਂ ਨੇ, ਤੇਰੀ ਚੁੰਝ ਵੀ ਲੰਬੇਰੀ, ਮੇਰੀ ਚੁੰਝ ਵੀ ਲੰਬੇਰੀ, ਤੇਰਾ ਰੰਗ ਵੀ ਚਿੱਟਾ, ਮੇਰਾ ਰੰਗ ਵੀ ਚਿੱਟਾ, ਤੂੰ ਵੀ ਪਾਣੀ ਦੇ ਕਿਨਾਰੇ ਰਹਿੰਦੇ ਤੇ ਮੈਂ ਵੀ ਪਾਣੀ ਕਿਨਾਰੇ ਰਹਿਣਾ, ਪਤਾ ਨੀ ਲੋਕਾਂ ਨੂੰ ਤੇਰੇ ਵਿੱਚੋਂ ਕੀ ਗੁਣ ਲੱਭਾ, ਤੇਰੀਆਂ ਸਿਫਤਾਂ ਕਰਦੇ ਨੇ, ਮੈਨੂੰ ਲੋਕ ਨਿੰਦੇ ਬੈਠ। ਉਸ ਵੇਲੇ ਕਹਿੰਦੇ ਨੇ ਹੰਸ ਨੇ ਕਿਹਾ, ਸੱਜਣਾ ਸਰੀਰ ਦੇ ਢਾਂਚੇ ਇੱਕੋ ਜਿਹੇ ਹੋਣ, ਜ਼ਰੂਰੀ ਨਹੀਂ ਕਿ ਅੰਦਰ ਦੀ ਬਿਰਤੀ ਵੀ ਇੱਕੋ ਜਿਹੀ ਹੋ ਜਾਏ। ਸਾਡਾ ਸਰੀਰ ਇੱਕੋ ਜਿਹਾ ਹੈ ਪਰ ਅੰਦਰ ਦੀ ਬਿਰਤੀ ਵਿੱਚ ਕੋਹਾਂ ਦਾ ਅੰਤਰ ਹੈ। ਪੁੱਛਿਆ ਕਿਉਂ, ਕਹਿਣ ਲੱਗਾ ਤੇਰੀ ਵੀ ਚੁੰਝ ਹੈ, ਮੇਰੀ ਵੀ ਚੁੰਝ ਹੈ, ਤੇਰੀ ਚੁੰਝ ਹਮੇਸ਼ਾ ਡੱਡੀਆਂ ਤੇ ਮੱਛੀਆਂ ਨੂੰ ਪਕਦੀ ਹੈ, ਮੇਰੀ ਚੁੰਝ ਜਦੋਂ ਦੁੱਧ ਵਿੱਚ ਪਏ ਤੇ ਉਹਦੇ ਵਿੱਚੋਂ ਪਾਣੀ ਤੇ ਦੁੱਧ ਨੂੰ ਵਾਹ ਕਰ ਦਿੰਦੀ। ਤੇਰੀ ਦੁੱਧ ਕੋਲੇ, ਤੇਰੀ ਚੁੰਝ ਕੋਲੇ ਸਮਰਥਾ ਹੈ। ਦੂਸਰੀ ਗੱਲ ਉਹਨੇ ਕਹੀ, ਕਹਿਣ ਲੱਗਾ ਲੱਤਾਂ ਦੋਨਾਂ ਦੀਆਂ ਨੇ ਪਰ ਚੇਤੇ ਰੱਖੀ, ਤੇਰੀਆਂ ਲੱਤਾਂ ਹਮੇਸ਼ਾ ਉੱਥੇ ਅਟਕਦੀਆਂ ਨੇ ਜਿੱਥੇ ਕੇਵਲ ਤੂੰ ਡੱਡੀਆਂ ਮੱਛੀਆਂ ਦੀ ਭਾਲ ਵਿੱਚ ਹੈ, ਮੇਰੀਆਂ ਲੱਤਾਂ ਹਮੇਸ਼ਾ ਉੱਥੇ ਟਿਕਦੀਆਂ ਨੇ ਜਿੱਥੇ ਮੈਂ ਕੀਮਤੀ ਮੋਤੀ ਚੁਣਨ ਵਾਸਤੇ ਜਾਣਾ। ਤੀਸਰੀ ਗੱਲ, ਤੇਰੇ ਖੰਭ ਵੀ ਨੇ, ਮੇਰੇ ਖੰਭ ਵੀ ਨੇ, ਖਿਮਾ ਕਰੀ ਤੂੰ ਕੇਵਲ ਪਾਣੀ ਦੇ ਓਨੇ ਕੁ ਹਿੱਸੇ ਵੀ ਜਾ ਸਕਣੇ ਜਿੱਥੋਂ ਤੱਕ ਤੇਰੇ ਪੈਰ ਧਰਤੀ ਤੇ ਲੱਗਦੇ ਨੇ, ਡੂੰਘੇ ਪਾਣੀ ਵਿੱਚ ਤੂੰ ਤਰ ਨਹੀਂ ਸਕਦਾ, ਮੈਨੂੰ ਰੱਬ ਨੇ ਤਰਨ ਦੀ ਤਾਕਤ ਦਿੱਤੀ, ਤੂੰ ਤਾਂ ਡੁੱਬ ਜਾਏਗਾ, ਰੀਸ ਨਾ ਕਰੀ। ਸੱਚ ਜਾਣੋ ਦਿਲੋਂ ਮੁਹੱਬਤ ਕਰਨ ਵਾਲਿਆਂ ਦੀ ਰੀਸ ਕਈ ਵਾਰੀ ਲੋਕ ਘਰ ਬਹਿੰਦੇ ਨੇ ਪਰ ਅੰਦਰ ਮੁਹੱਬਤ ਹੈ ਨਹੀਂ। ਬਾਬਾ ਜੀ ਨੇ ਬਾਣੀ ਵਿੱਚ ਫਰਮਾਇਆ, ਕਹਿਣ ਲੱਗੇ ਖੰਸਾ ਦੇਖ ਤਰੰਦਿਆਂ ਬੱਗਰਾਂ ਪੇ ਆਇਆ ਚਾਓ, ਦੂਪ ਮੂਵੇ ਬਾਗ ਬੱਪੜੇ, ਕਿਉਂਕਿ ਜਿਨ ਮਨ ਹੋਰ ਬਖੋਰ ਸੇ ਕਾਂਡੇ ਕੱਚਿਆ, ਦੂਪ ਮੂਵੇ ਬਾਗ ਬੱਪੜੇ ਸਿਰ ਤਲ ਉੱਪਰ ਕਾਂ ਪਾਉਣ, ਉਹਨਾਂ ਦੇ ਸਿਰ ਪਾਣੀ ਵਿੱਚ ਨੇ, ਪੈਰ ਅਸਮਾਨ ਵੱਲ ਨੇ। ਹੰਸ ਸੰਤ ਹੈ ਉਹ ਤਰ ਸਕਦਾ, ਬਗਲਾ ਰੀਸ ਕਰੇਗਾ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ, ਪਰ ਖਿਮਾ ਕਰਿਓ ਤਰੇਗਾ ਨਹੀਂ, ਉਹ ਡੁੱਬ ਜਾਏਗਾ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਜਿਹੜੇ ਮੂੰਹ ਤੋਂ ਕੁਛ ਤੇ ਢਿੱਡ ਤੋਂ ਕੁਛ ਉਹ ਕੱਚੇ ਨੇ, ਮੈਂ ਉਦਾਹਰਨ ਇੱਕ ਦੇ ਕੇ ਸੰਪਾਪਤੀ ਕਰਾਂ। ਦੀਵਾ ਬਲਿਆ, ਮੱਛਰ ਵੀ ਕਹਿੰਦਾ ਭਵਟਾਂ ਨੂੰ, ਪਤੰਗਿਆਂ ਨੂੰ, ਪਰਵਾਨਿਆਂ ਨੂੰ, ਕਹਿੰਦਾ ਮੈਂ ਵੀ ਤੁਹਾਡੀ ਕੁੱਲ ਵਿੱਚੋਂ ਹਾਂ, ਮੈਂ ਵੀ ਪਤੰਗਾ ਹਾਂ। ਉਹਨਾਂ ਦੇਖਿਆ ਵੀ ਇਹਦੇ ਲਕਸ਼ਣ ਪਤੰਗੇ ਵਾਲੇ ਨੇ, ਪਰ ਉਹਨੇ ਕੁਝ ਸਮਾਂ ਦਬਦਬਾ ਬਣਾ ਲਿਆ ਪਤੰਗਿਆਂ ਵਿੱਚ ਰਹਿ ਕੇ, ਭਗਟਾਂ ਵਿੱਚ, ਪਰਵਾਨਿਆਂ ਵਿੱਚ ਰਹਿ ਕੇ। ਤੇ ਉਸ ਵੇਲੇ ਇੱਕ ਪਰਵਾਨੇ ਨੇ ਕਿਹਾ, ਫਿਰ ਇੱਕ ਕੰਮ ਕਰ, ਆ ਦੇਖ ਕੇ ਆ ਪਿੰਡ ਵਿੱਚ ਕਿਤੇ ਕੋਈ ਦੀਵਾ ਬਲਿਆ। ਮੱਛਰ ਉੱਡਿਆ ਗਿਆ, ਉਹਨੇ ਦੇਖਿਆ ਦੀਵੇ ਘਰਾਂ ਵਿੱਚ ਬਲੇ ਨੇ, ਵੇਖ ਕੇ ਵਾਪਸ ਆ ਗਿਆ। ਕਹਿਣ ਲੱਗਾ ਸੱਚ ਜਾਣੋ ਇੱਕ ਕਹਾਣੀ ਸਾਰੇ ਘਰਾਂ ਵਿੱਚ ਦੀਵੇ ਬਲੇ ਨੇ, ਉਹਨਾਂ ਕਹਿ ਨੂੰ ਧੱਕੇ ਮਾਰ ਕੇ ਬਾਹਰ ਕੱਢੋ, ਇਹ ਪਰਵਾਨਾ ਹੈ ਹੀ। ਕਹਿਣ ਲੱਗਾ ਹੱਦ ਹੋ ਗਈ, ਮੈਂ ਪਰਵਾਨਾ ਕਿਉਂ ਨੀ ਨਾਲੇ, ਮੈਂ ਸੁਨੇਹਾ ਲਿਆ ਕੇ ਦਿੱਤਾ। ਕਹਿਣ ਲੱਗਾ ਜੇ ਪਰਵਾਨਾ ਹੁੰਦਾ ਤੇ ਮਰ ਜਾਂਦੋ ਉੱਥੇ, ਕਿਉਂਕਿ ਲਾਈਟ ਨੂੰ ਦੇਖ ਕੇ ਪਰਵਾਨੇ ਆ ਕੇ ਸੁਨੇਹਾ ਨਹੀਂ ਦਿੰਦੇ, ਉਹਦੇ ਤੋਂ ਕੁਰਬਾਨ ਹੋ ਜਾਂਦੇ ਨੇ।